ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜਿਉਂ ਕਾਲ ਕਿਰਪਾ ਕਰਾਏ ਅੰਧ ਲਖੈ ਬਦਰੋ ਸੁਨੈ ਜਿਉਂ ਕਾਲ ਕਿਰਪਾ ਕਰਾਏ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਗਰੀਬ ਨਵਾਜ ਅੰਤਰਜਾਮੀ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕੇ ਹਜ਼ੂਰ ਦੀ ਮੁਬਾਰਕ ਹਜ਼ੂਰੀ ਵਿੱਚ ਇਕੱਤਰਿਤ ਹੋ ਕੇ ਅੰਮ੍ਰਿਤ ਵੇਲੇ ਤੋਂ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਭਾਗਾਂ ਵਾਲੇ ਆਪ ਮਾਈ ਭਾਈ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਜਾਪ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਭਾਗਾਂ ਵਾਲਿਆਂ ਨੇ ਹਾਜ਼ਰੀਆਂ ਭਰ ਕੇ ਜੀਵਨ ਸਫਲ ਬਣਾਇਆ ਹੈ। ਸੋ ਸਾਧ ਸੰਗਤ ਜੀਓ, ਸਮਾਂ ਹੋਇਆ ਜੋ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਜੋ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਉਪਦੇਸ਼ ਦੇ ਰਹੇ ਹਨ, 663 ਅੰਕ 'ਤੇ ਪਾਵਨ ਸ਼ਬਦ ਸੁਭਾਇਮਾਨ ਹੈ। ਆਓ ਬੜੇ ਹੀ ਸਤਿਕਾਰ ਨਾਲ ਸਾਰੇ ਰਸਨਾ ਕਰੋ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾ ਸ੍ਰੀ ਮਹੱਲਾ ਤੀਜਾ, ਘਰ ਦੂਜਾ ਚੌਪ ਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਸਤਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਨ੍ਹਾਂ ਬਾਬਤ ਬਚਨ ਆਉਂਦੇ ਹਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਸੇਵਾ ਦੇ ਪੁੰਜ, ਸੇਵਾ ਦੀ ਮੂਰਤ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਗੁਰਿਆਈ ਦੇ ਤਖ਼ਤ ਉੱਪਰ ਸੁਭਾਇਮਾਨ ਹੋਏ ਸ੍ਰੀ ਗੋਇੰਦਵਾਲ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੇ ਵਾਰਸ ਬਣੇ ਹਨ ਸਤਿਗੁਰੂ। ਸਾਧ ਸੰਗਤ ਜੀ, ਬੜੇ ਭਾਰੀ ਪਰਉਪਕਾਰ ਕੀਤੇ ਹਜ਼ੂਰ ਨੇ, ਜਿਵੇਂ ਉਸ ਸਮੇਂ ਦੀ ਹਕੂਮਤ ਬਾਦਸ਼ਾਹ ਅਕਬਰ ਅਤੇ 22 ਰਿਆਸਤਾਂ ਸਨ, 22 ਰਿਆਸਤਾਂ ਦੇ ਉੱਪਰ ਅਕਬਰ ਬਾਦਸ਼ਾਹ ਦਾ ਸਾਧ ਸੰਗਤ ਜੀ ਰਾਜ ਹੋਇਆ ਕਰਦਾ ਸੀ। ਰਾਜ ਹੋਣ ਦਾ ਮਤਲਬ ਹੈ ਜਿਤਨੀ ਪਰਜਾ ਹੈ ਸਾਰੀ ਉਹਦੇ ਅਧੀਨ ਹੈ। ਰਾਜਿਆਂ ਦੀ ਜਿਹੜੇ 22 ਰਿਆਸਤ ਸਨ, ਰਿਆਸਤੀ ਰਾਜੇ ਸਨ, ਇਹ ਸਾਧ ਸੰਗਤ ਜੀ ਅਕਬਰ ਦੀ ਈਨ ਮੰਨਦੇ ਨੇ ਔਰ ਇਹਦਾ ਫੁਰਮਾਨ ਉਹਨਾਂ 22 ਰਿਆਸਤਾਂ ਦੇ ਉੱਤੇ, ਸਾਰੀ ਪਰਜਾ ਦੇ ਉੱਤੇ, ਸਾਰੇ ਮਨੁੱਖਾਂ ਦੇ ਉੱਤੇ ਚੱਲਦਾ ਹੈ। ਸਰੀਰਾਂ ਦੇ ਉੱਤੇ ਤਾਂ ਭਾਵੇਂ ਇਹਨਾਂ ਦਾ ਜ਼ੋਰ ਚੱਲਦਾ ਹੋਵੇਗਾ, ਲੇਕਿਨ ਮਨਾਂ 'ਤੇ ਜ਼ੋਰ ਨਹੀਂ ਹੈ ਸਾਧ ਸੰਗਤ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਕੁਰਬਾਨ ਜਾਈਏ, ਜਿਨ੍ਹਾਂ ਦੇ ਹੁਕਮ ਨੂੰ ਸਾਰੀ ਕਾਇਨਾਤ ਮੰਨਦੀ ਹੈ, ਜਿਨ੍ਹਾਂ ਦੇ ਬਚਨਾਂ ਦੇ ਸਾਰੇ ਹੀ ਜੀਵਾਂ ਦੇ ਮਨਾਂ ਉੱਤੇ ਪ੍ਰਭਾਵ ਪੈਂਦਾ ਹੈ। ਉਸ ਗੁਰੂ ਅਮਰਦਾਸ ਮਹਾਰਾਜ ਨੇ ਸਾਧ ਸੰਗਤ ਜੀ 22 ਮੰਜੀਆਂ ਥਾਪੀਆਂ ਸਨ, 22 ਮੰਜੀਆਂ। ਮੰਜੀਆਂ ਥਾਪਣ ਦਾ ਇਹ ਮਤਲਬ ਹੁੰਦਾ ਹੈ ਬਈ ਗੁਰਸਿੱਖ ਨੂੰ ਰਿਆਸਤ ਵਿੱਚ ਭੇਜਣਾ, ਬਈ ਫਲਾਨੀ ਰਿਆਸਤ ਵਿੱਚ ਤੁਸੀਂ ਜਾਓ, ਜਾ ਕੇ ਗੁਰਮਤਿ ਦਾ ਪ੍ਰਚਾਰ ਕਰੋ। ਮੰਜੀ 'ਤੇ ਬਿਠਾ ਦੇਣਾ, ਸਰੋਪਾਓ ਦੇਣਾ, ਦਸਤਾਰਬੰਦੀ ਜਿਵੇਂ ਹੁੰਦੀ ਹੈ ਸਾਧ ਸੰਗਤ, ਇਵੇਂ ਨਿਯੁਕਤੀ ਕਰਨੀ। ਜਿਹੜੇ 22 ਗੁਰਸਿੱਖ ਥਾਪੇ ਸਨ ਗੁਰੂ ਸਾਹਿਬ ਨੇ, ਉਹ ਕੋਈ ਐਵੇਂ ਅਧੂਰੇ ਨਹੀਂ ਸੀ, ਸਾਰੇ ਦੇ ਸਾਰੇ ਸਾਧ ਸੰਗਤ ਜੀ ਬ੍ਰਹਮ ਗਿਆਨੀ ਸਨ, ਜਿਨ੍ਹਾਂ ਦਾ ਉਪਦੇਸ਼ ਸੁਣ ਕੇ ਸੰਗਤਾਂ ਨਿਹਾਲ ਹੋਇਆ ਕਰਦੀਆਂ ਸਨ। ਉਹਨਾਂ ਵਿੱਚੋਂ ਗੁਰਮੁਖੋ ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਸਨ, ਜਿਨ੍ਹਾਂ ਦੀ ਆਪਾਂ ਬਾਣੀ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਸਿੱਖ ਸੰਗਤਾਂ ਪੜ੍ਹਦੀਆਂ ਨੇ, ਜਪਦੀਆਂ ਨੇ, ਅਤੇ ਗੁਰੂ ਸਾਹਿਬ ਨੇ ਜਿਸ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਵੀ ਆਖਿਆ ਹੈ, ਉਹ ਭਾਈ ਗੁਰਦਾਸ ਜੀ ਨੂੰ ਵੀ ਥਾਪਿਆ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ। ਸਾਧ ਸੰਗਤ, ਇਹੋ ਜਿਹੇ ਬ੍ਰਹਮ ਗਿਆਨੀ ਬਣਾਏ, 22 ਮੰਜੀਆਂ ਦੇ ਕੇ ਗੁਰਮਤਿ ਦੇ ਪ੍ਰਚਾਰ ਵਾਸਤੇ ਤੋਰਿਆ, ਉੱਥੇ ਕੋਈ ਵਿਤਕਰਾ ਨਹੀਂ ਕੀਤਾ ਮਹਾਰਾਜ ਨੇ। ਜੇ 22 ਮੰਜੀਆਂ ਦੇ ਕੇ ਸਿੱਖਾਂ ਨੂੰ ਭੇਜਿਆ, ਉੱਥੇ ਬੀਬੀਆਂ ਨੂੰ 72 ਪੀੜੇ ਬਖਸ਼ੇ ਸਨ ਸਤਿਗੁਰਾਂ ਨੇ। ਗੁਰਮਤਿ ਦਾ ਬੜਾ ਭਾਰੀ ਪ੍ਰਚਾਰ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ, ਖੁੱਲ੍ਹੇ ਪਦਾਰਥ ਵੰਡੇ ਨੇ, ਖੁੱਲ੍ਹੀਆਂ ਰਸਤਾਂ ਵੰਡੀਆਂ, ਨਾਮ ਦੀਆਂ ਦਾਤਾਂ ਦੇ ਸਾਧ ਸੰਗਤ ਜੀ ਮੀਂਹ ਵਰਾਇਆ ਗੁਰੂ ਅਮਰਦਾਸ ਮਹਾਰਾਜ ਨੇ। ਜਿਹੜਾ ਵੀ ਕੋਈ ਜਗਿਆਸੂ ਗੁਰਮੁਖ ਪਿਆਰਾ ਆਉਂਦਾ, ਉਹਨੂੰ ਹੀ ਬ੍ਰਹਮ ਗਿਆਨ ਦੇ ਦਿੰਦੇ ਸਨ ਸਤਿਗੁਰੂ। ਨਾਮ ਦਾ ਖਜ਼ਾਨਾ ਖੁੱਲ੍ਹਾ ਵੰਡਦੇ ਰਹੇ। ਇੱਕ ਮੌਕੇ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ
ਆਪ ਜੀ ਨਾਮ ਨੂੰ ਧਨ ਕਹਿੰਦੇ ਹੋ, ਧਨ ਦੁਨਿਆਵੀ ਧਨ ਤਾਂ ਜਿੰਨਾ ਅਸੀਂ ਵਰਤਦੇ ਹਾਂ ਉਨਾ ਮੁੱਕਦਾ ਜਾਂਦਾ ਹੈ, ਇਹ ਧਨ ਵੀ ਘਟਦਾ ਹੈ, ਇਹਦੇ 'ਚ ਵੀ ਘਾਟਾ ਪੈਂਦਾ ਹੈ। ਅਤੇ ਸਾਧ ਸੰਗਤ ਉਸ ਵੇਲੇ ਮਹਾਰਾਜ ਨੇ ਇਹ ਸ਼ਬਦ ਰਾਹੀਂ ਸਿੱਖਾਂ ਨੂੰ ਸਮਝਾਇਆ, ਭਾਈ ਨਾਮ ਧਨ ਜਿਹੜਾ ਨਾ ਇਹ ਕਦੇ ਘਟਦਾ ਨਹੀਂ, ਜਿੰਨੀ ਇਹਦੀ ਵਰਤੋਂ ਜ਼ਿਆਦਾ ਹੋਵੇਗੀ ਉਨਾ ਨਾਮ ਵੱਧਦਾ, ਉਨਾ ਵੱਧਦਾ। ਜਿੱਦਾਂ ਦੁਨਿਆਵੀ ਧਨ ਜਿੰਨਾ ਖਜ਼ਾਨੇ ਤੁਸੀਂ ਕੱਢੀ ਜਾਂਦੇ ਖਜ਼ਾਨਾ ਖਾਲੀ ਹੋ ਜਾਂਦਾ ਪਿੱਛੇ, ਨਾਮ ਧਨ ਇਹੋ ਜਿਹਾ ਹੈ ਜਿੰਨਾ ਤੁਸੀਂ ਖਰਚੋਂਗੇ, ਜਿੰਨਾ ਤੁਸੀਂ ਜਪੋਂਗੇ ਜਪਾਓਗੇ ਉਹ ਖਜ਼ਾਨਾ ਉਨਾ ਭਰਦਾ ਹੀ ਜਾਣਾ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਇਹ ਵੱਧ ਆ ਜਾਂਦਾ ਹੈ, ਤੋਟ ਨਹੀਂ ਆਉਂਦਾ, ਇਹਦੇ 'ਚ ਘਾਟਾ ਨਹੀਂ ਪੈਂਦਾ ਕਿਸੇ ਪ੍ਰਕਾਰ ਵੀ। ਤੋ ਸਾਧ ਸੰਗਤ ਤੀਸਰੇ ਪਾਤਸ਼ਾਹ ਧਨਾਸਰੀ ਰਾਗਣੀ ਦੇ ਵਿੱਚ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਨੇ, ਘਰ ਦੂਜਾ ਦੂਜੇ ਘਰ ਸੁਰਤਾਲ ਦੇ ਸ਼ਬਦ ਗਾਇਨ ਕਰਨ ਦਾ ਹੁਕਮ ਕਰਦੇ ਹਨ। ਚੌਪ ਦੇ ਹੁੰਦੇ ਚਾਰ ਪਦਿਆਂ ਦਾ ਸ਼ਬਦ ਹੈ। ਸਾਧ ਸੰਗਤ ਜੀ, ਇਸ ਪਵਿੱਤਰ ਸ਼ਬਦ ਦੀ ਜੋ ਰਹਾਉ ਦੀ ਤੁਕ ਹੈ ਨਾ, ਉਹ ਇਸ ਪ੍ਰਕਾਰ ਹੈ, ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ 'ਤੇ ਵਸਿਆ ਮਨ ਆਏ। ਧਨਵੰਤ, ਧਨਵਾਨ ਕੌਣ ਹੈ? ਸਾਡੀ ਦ੍ਰਿਸ਼ਟੀ ਦੇ ਵਿੱਚ, ਦੁਨਿਆਵੀ ਮਨੁੱਖ ਦੀ ਦ੍ਰਿਸ਼ਟੀ ਵਿੱਚ ਧਨਵਾਨ ਕੌਣ ਹੈ? ਜਿਹਦੇ ਕੋਲ ਬਹੁਤ ਸਾਰਾ ਧਨ ਹੋਵੇ, ਜਿਹਦੇ ਕੋਲ ਬਹੁਤ ਸਾਰੀਆਂ ਜ਼ਗੀਰਾਂ ਹੋਣ, ਜਾਇਦਾਦ ਹੋਵੇ, ਪ੍ਰੋਪਰਟੀ ਹੋਵੇ, ਜ਼ਮੀਨ ਹੋਵੇ, ਸੋਨਾ ਹੋਵੇ, ਅਸੀਂ ਕਹਿੰਦੇ ਵੀ ਬੜਾ ਅਮੀਰ ਹੈ ਬੰਦਾ, ਬੜਾ ਧਨਵਾਨ ਹੈ ਬੰਦਾ। ਲੇਕਿਨ ਸਤਿਗੁਰਾਂ ਦੀ ਨਿਗਾਹ ਵਿੱਚ ਉਹ ਬੰਦਾ ਧਨਵਾਨ ਨਹੀਂ ਜਿਹਦੇ ਕੋਲ ਬਹੁਤ ਸਾਰਾ ਧਨ ਹੈ, ਜਿਹਦੇ ਕੋਲ ਪਦਾਰਥ ਬਹੁਤ ਨੇ, ਜਿਹਦੀ ਪ੍ਰਭਤਾ ਬੜੀ ਹੈ ਦੁਨੀਆ ਦੇ ਵਿੱਚ। ਸਤਿਗੁਰੂ ਕਹਿੰਦੇ ਉਹ ਕੋਈ ਧਨਵਾਨ ਨਹੀਂ। ਧਨਵਾਨ ਕੌਣ ਹੈ? ਮਹਾਰਾਜ ਕਹਿੰਦੇ ਜਿਸ ਦੇ ਪੱਲੇ 'ਚ ਧਨ ਨਾਮ ਦਾ ਹੈ। ਗੁਰਬਾਣੀ 'ਚ ਦੋ ਤਰ੍ਹਾਂ ਦੇ ਧਨ ਦੀ ਗੱਲ ਕੀਤੀ ਹੈ, ਇੱਕ ਧਨ ਕੱਚਾ, ਇੱਕ ਧਨ ਪੱਕਾ। ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਮੁਬਾਰਕ ਸ਼ਬਦ ਆਉਂਦਾ ਹੈ, ਅੰਮ੍ਰਿਤ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਕਾਚਾ ਧਨ ਸੰਚੈ ਹੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਇਹ ਦੋ ਧਨ ਦੀ ਗੱਲ ਕੀਤੀ ਮਹਾਰਾਜ ਨੇ, ਇੱਕ ਸੱਚਾ ਧਨ, ਇੱਕ ਕੱਚਾ ਧਨ। ਜਿਹੜਾ ਕੱਚਾ ਧਨ ਹੈ ਉਹ ਆ ਪਦਾਰਥ ਹੈ ਦੁਨੀਆ ਦੇ। ਮਹਾਰਾਜ ਕਹਿੰਦੇ ਜਿਹੜੀ ਇਹਦੇ 'ਚ ਮਨ ਜੁੜਿਆ ਨਾ ਬੰਦੇ ਦਾ, ਅੱਤ ਦਰਜੇ ਦਾ ਮੂਰਖ ਹੈ। ਦੁਨੀਆ 'ਚ ਰਹਿੰਦੇ ਹਾਂ, ਸੰਸਾਰ ਬਣਿਆ ਹੈ, ਪਦਾਰਥ ਬਣੇ ਨੇ, ਸੰਬੰਧ ਬਣੇ ਨੇ, ਕਿਰਤ ਕਰਨ ਦਾ ਹੁਕਮ ਹੈ ਗੁਰੂ ਦਾ। ਇਹ ਨਹੀਂ ਕਿ ਕਿਰਤ ਬਿਰਤ ਸਾਰਾ ਕੁਝ ਹੀ ਛੱਡ ਕੇ ਬਹਿ ਜਾਓ, ਨਹੀਂ, ਹੁਕਮ ਹੈ ਕਿਰਤ ਕਰਨ ਦਾ। ਗੁਜ਼ਾਰਾ ਵੀ ਕਰਨਾ ਹੈ, ਸਰੀਰ ਦੇ ਨਿਰਵਾਹ ਵਾਸਤੇ ਧਨ ਦੀ ਲੋੜ ਹੈ। ਲੇਕਿਨ ਜੇ ਬੰਦਾ ਕੇਵਲ ਇਹ ਦੁਨਿਆਵੀ ਧਨ ਇਕੱਠਾ ਕਰਨ ਹੀ ਲੱਗ ਜਾਵੇ ਨਾ, ਮਹਾਰਾਜ ਕਹਿੰਦੇ ਫਿਰ ਉਹ ਮੂਰਖ ਹੈ, ਉਹਨੂੰ ਮੂਰਖ ਕਿਹਾ। ਰਾਵਣ ਨੇ ਕਿੰਨਾ ਧਨ ਇਕੱਠਾ ਕੀਤਾ? ਸਾਧ ਸੰਗਤ, ਹੀਰੇ ਜਵਾਹਰਾਤ ਮੋਤੀ ਕੋਈ ਘਾਟਾ ਨਹੀਂ। ਇੱਥੋਂ ਤੱਕ ਕਿ ਉਹਨੇ ਆਪਣਾ ਜਿਹੜਾ ਸ਼ਹਿਰ ਵਸਾਇਆ ਸੀ ਨਾ, ਉਹਦੇ 'ਚ ਜਿਹੜਾ ਘਰ ਬਣਾਇਆ, ਕੋਠੀ ਬਣਾਈ, ਸਾਰੀ ਸੋਨੇ ਦੀ ਬਣਾਈ ਹੈ। ਪਰ ਗੁਰਬਾਣੀ 'ਚ ਰਾਵਣ ਨੂੰ ਕੀ ਲਿਖਿਆ ਮਹਾਰਾਜ ਨੇ? ਲੰਕਾ ਗੜ੍ਹ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹਨੂੰ ਮੂਰਖ ਗਿਆ। ਇੱਥੇ ਮਹਾਰਾਜ ਕਹਿੰਦੇ ਕਾਚਾ ਧਨ ਸੰਚੈ ਮੂਰਖ ਗਾਵਾਰ, ਮੂਰਖ ਬੰਦਾ ਜਿਹੜਾ ਕੱਚੇ ਧਨ ਨੂੰ ਸੰਚਣ ਪਿੱਛੇ ਲੱਗਿਆ ਹੋਇਆ ਰਾਤ ਦਿਨੇ। ਕਮਾਈ ਕਰਨੀ ਮਾੜੀ ਗੱਲ ਨਹੀਂ ਹੈ, ਮਿਹਨਤ ਕਰਕੇ ਕਮਾਉਣਾ ਮਾੜੀ ਗੱਲ ਨਹੀਂ, ਦਸਾਂ ਨੌਹਾਂ ਦੀ ਕਿਰਤ ਕਰਨ ਨੂੰ ਕਿਧਰੇ ਮਾੜਾ ਨਹੀਂ ਲਿਖਿਆ, ਲੇਕਿਨ ਇਹਦੇ 'ਚ ਹੀ ਰਾਤ ਦਿਨ ਜਿਹੜਾ ਖੁੱਭਿਆ ਹੋਇਆ ਨਾ ਮਨੁੱਖ, ਉਹਨੂੰ ਮਾੜਾ ਕਹਿੰਦੇ ਨੇ ਮਹਾਰਾਜ। ਮਨਮੁਖ ਭੂਲੇ ਅੰਧ ਗਵਾਰ, ਇਹ ਗਵਾਰ ਬੰਦਾ, ਝੱਲਾ ਹੋਇਆ ਬੰਦਾ, ਮਨਮੁਖ ਬੰਦਾ ਇਹਦੇ ਹੀ ਪਿੱਛੇ ਲੱਗਾ। ਵਿਖਿਆ ਕਹਿ ਧਨ, ਇਹਨੂੰ ਵਿਖਿਆ ਵੀ ਕਿਹਾ ਬਾਣੀ 'ਚ, ਵਿਖਿਆ ਕਹਿੰਦੇ ਨੇ ਜ਼ਹਿਰ ਨੂੰ। ਵਿਖਿਆ ਕਹਿ ਧਨ, ਸਦਾ ਦੁੱਖ ਹੋਏ, ਦੁਖੀ ਕਿਉਂ ਹੈ ਬੰਦਾ ਅੱਜ, ਇਹਦੇ ਕਰਕੇ ਦੁਖੀ ਹੈ। ਵਿਖਿਆ ਕਹਿ ਧਨ, ਸਦਾ ਦੁੱਖ ਹੋਏ, ਕਿਉਂ ਦੁੱਖ ਹੋਇਆ, ਕਿਉਂਕਿ ਨਾ ਸਾਥ ਜਾਏ, ਨਾ ਪ੍ਰਾਪਤ ਹੋਏ, ਨਾ ਨਾਲ ਜਾਂਦਾ ਹੈ, ਨਾ ਨਾਲ ਜਾਂਦਾ ਹੈ, ਨਾ ਪ੍ਰਾਪਤ ਹੀ ਹੁੰਦਾ ਹੈ। ਸਾਚਾ ਧਨ ਗੁਰਮਤੀ ਪਾਏ, ਗੁਰੂ ਦੀ ਮੱਤ ਆ ਜਾਏ ਤੇ ਸੱਚੇ ਧਨ ਦਾ ਗਿਆਨ ਹੋ ਜਾਂਦਾ ਹੈ। ਕਾਚਾ ਧਨ ਫੁਨ ਆਵੇ ਜਾਏ, ਕੱਚਾ ਧਨ ਆਉਂਦਾ ਤੇ ਜਾਂਦਾ ਹੈ। ਮਾਇਆ ਨੂੰ ਪਰਛਾਵੇਂ ਦੀ ਨਿਆਂ ਵੀ ਦਰਸਾਇਆ ਹੈ। ਜਿਵੇਂ ਸਾਧ ਸੰਗਤ ਜੀ, ਸੂਰਜ ਵੱਲ ਨੂੰ ਮਨੁੱਖ ਤੁਰੇ ਤੇ ਪਰਛਾਵਾਂ ਮਗਰ ਮਗਰ ਤੁਰਦਾ ਹੈ। ਜੇ ਕੋਈ ਪਰਛਾਵੇਂ ਨੂੰ ਫੜਨਾ ਚਾਹੇ, ਸੂਰਜ ਵੱਲੇ ਪਿੱਠ ਕਰ ਦੇਵੇ ਤੇ ਪਰਛਾਵਾਂ ਅੱਗੇ ਅੱਗੇ ਤੁਰ ਪੈਂਦਾ ਹੈ, ਤੇ ਮਨੁੱਖ ਫੜਦਾ ਹੀ ਰਹਿ ਜਾਂਦਾ ਹੈ, ਅਖੀਰ ਤੱਕ ਪਰਛਾਵਾਂ ਹੱਥ ਨਹੀਂ ਆਉਂਦਾ। ਮਾਇਆ ਪਰਛਾਵਾਂ ਹੈ, ਸੂਰਜ ਪਰਮੇਸ਼ਰ ਹੈ। ਇਸ ਲਈ ਜਦੋਂ ਤਾਂ ਵਾਹਿਗੁਰੂ ਵੱਲ ਚੱਲਦੇ ਹਾਂ ਤੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਮਗਰ ਮਗਰ ਚੱਲਦੀ ਹੈ। ਵਿਆਪਾਰ ਕਰਨ ਦੀ ਜਾਚ ਗੁਰੂ ਸਾਹਿਬ ਨੇ ਸਾਨੂੰ ਸਿਖਾਈ। ਭਗਤ ਕਬੀਰ ਸਾਹਿਬ ਕਹਿੰਦੇ ਅਸੀਂ ਵੀ ਵਪਾਰੀ ਬਣੇ ਹਾਂ, ਅਸੀਂ ਵੀ ਵਪਾਰ ਕੀਤਾ ਦੁਨੀਆਂ ਵਿੱਚ। ਕਿਹੋ ਜਿਹਾ ਵਪਾਰ ਕੀਤਾ ਕਬੀਰ ਜੀ ਨੇ? ਉਹ ਕਹਿੰਦੇ ਨੇ ਦੁਨੀਆਂ ਦੇ ਵਿੱਚ ਬਹੁਤ ਵਪਾਰੀ ਨੇ, ਬਹੁਤ ਤਰ੍ਹਾਂ ਦਾ ਵਪਾਰ ਕਰਦੇ ਨੇ। ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ, ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ, ਲੇਕਿਨ ਅਸੀਂ ਕੀ ਵਪਾਰ ਕੀਤਾ? ਅਤੇ ਕਬੀਰ ਜੀ ਦਾ ਉਹ ਮੁਬਾਰਕ ਸ਼ਬਦ ਕਦੇ ਪੜ੍ਹੋ, ਉਹ ਕਹਿੰਦੇ ਕਿਨਹੀ ਬਨਜਿਆ ਲੌ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਨਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਲਾਲ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ, ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਸੇ ਨੇ ਵਣਜ ਕੀਤਾ ਕਹਿਹਾਂ ਦੇ ਭਾਂਡਿਆਂ ਦਾ, ਕਿਸੇ ਨੇ ਤਾਂਬੇ ਦਾ ਵਪਾਰ ਕੀਤਾ, ਕੋਈ ਲੌਂਗ ਵੇਚਦਾ ਪਿਆ, ਕੋਈ ਸੁਪਾਰੀ ਵੇਚਦਾ ਪਿਆ, ਕੋਈ ਕੁਝ ਵੇਚਦਾ ਪਿਆ, ਲੇਕਿਨ ਸੰਤੋ ਬਨਜਿਆ ਨਾਮ ਗੋਬਿੰਦ ਕਾ, ਗੋਬਿੰਦ ਦਾ ਨਾਮ ਅਸੀਂ ਤੇ ਵਣਜ ਕੀਤਾ, ਇਹੀ ਵਪਾਰ ਕੀਤਾ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੀ ਖੇਪ ਤੁਮਾਰੀ। ਇਹ ਗੁਰਮੁਖਾਂ ਨੇ ਵਣਜ ਕੀਤਾ ਨਾਮ ਦਾ, ਨਾਮ ਧਨ ਉਹਨਾਂ ਨੇ ਖੱਟਿਆ। ਇਹ ਗੱਲ ਵੱਖਰੀ ਹੈ, ਸੰਸਾਰ ਦੀ ਨਿਗਾਹ ਵਿੱਚ ਧਨਵਾਨ ਉਹ ਹੈ ਜਿਹਦੇ ਕੋਲ ਚਾਰ ਛਿੱਲੜ ਨੇ, ਧਨ ਦਾ ਅੰਬਾਰ ਹੈ, ਸੋਨਾ ਹੈ, ਚਾਂਦੀ ਹੈ। ਕਬੀਰ ਸਾਹਿਬ ਕਹਿੰਦੇ ਬੜੀ ਅਸਚਰਜਤਾ ਦੇਖਣ ਵਿੱਚ ਆਉਂਦੀ ਹੈ ਕਿ ਸੰਸਾਰ ਦੀ ਰੀਤ ਕੈਸੀ ਹੈ, ਲੇਕਿਨ ਜਦੋਂ ਅਸੀਂ ਗਿਆਨ ਦੇ ਨੇਤਰਾਂ ਨਾਲ ਦੇਖਿਆ ਤੇ ਉਹ ਦੁਨੀਆਂ ਦਾ ਜਿਹੜਾ ਬਾਦਸ਼ਾਹ ਕਹਾਉਣ ਵਾਲਾ ਪਰਮਾਤਮਾ ਦੀ ਦਰਗਾਹ 'ਤੇ ਉਹ ਭਿਖਾਰੀ ਬਣਿਆ ਪਿਆ। ਜਿਹੜਾ ਦੁਨੀਆਂ ਵਿੱਚ ਜਿਸ ਨੂੰ ਕਹਿੰਦੇ ਸੀ ਕਿ ਬਈ ਇਹ ਤਾਂ ਬੜਾ ਗਰੀਬ ਹੈ, ਅਸੀਂ ਉਹਨੂੰ ਧਨਵਾਨ ਦੇਖਿਆ। ਆਪ ਜੀ ਦਾ ਮੁਬਾਰਕ ਸ਼ਬਦ ਆਉਂਦਾ ਗੁਰਬਾਣੀ 'ਚ, ਕਹਿੰਦੇ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਚਿੱਤ ਨਾ ਧੀਰੇ, ਜੋ ਨਿਰਧਨ ਸਰਤਨ ਕਹਿ ਜਾਏ, ਆਗੈ ਬੈਠਾ ਪੀਠ ਫਿਰਾਏ, ਜੋ ਸਰਤਨ ਨਿਰਧਨ ਕਹਿ ਜਾਏ, ਲੀਆ ਆਦਰ ਦੀਆ ਬਿਠਾਏ, ਨਿਰਧਨ ਸਰ ਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕਹਿ ਹਿਰਦੈ ਨਾਮ ਨਾ ਹੋਈ। ਇਹ ਸ਼ਬਦ ਵਿੱਚ ਕਹਿੰਦੇ ਮੈਂ ਲੀਲਾ ਦੇਖ ਕੇ ਰੱਬ ਦੀ ਹੈਰਾਨ ਹਾਂ ਕਿ ਦੁਨੀਆਂ ਦੇ ਵਿੱਚ ਨਿਰਧਨ ਬੰਦੇ ਨੂੰ ਆਦਰ ਹੀ ਕੋਈ ਨਹੀਂ ਦਿੰਦਾ, ਸਤਿਕਾਰ ਹੀ ਕੋਈ ਨਹੀਂ ਦਿੰਦਾ, ਅਪਮਾਨ ਹੁੰਦਾ ਜਿੱਥੇ ਜਾਵੇ। ਇਹੀ ਕਾਰਨ ਸੀ ਭਗਤ ਨਾਮਦੇਵ ਦਾ ਅਪਮਾਨ ਹੋਇਆ। ਜੇ ਚਾਰ ਪੈਸੇ ਹੁੰਦੇ ਕੋਲ ਤਾਂ ਕਿਸੇ ਦੀ ਜ਼ਰੂਰਤ ਸੀ ਉਹਦੇ ਵੱਲ ਟੇਢੀ ਅੱਖ ਕਰਕੇ ਦੇਖ ਲੈਂਦੇ। ਧੱਕੇ ਇਸੇ ਕਰਕੇ ਮਾਰੇ ਸੀ ਨਾ ਮੰਦਿਰ ਦੇ ਵਿੱਚੋਂ। ਕਬੀਰ ਸਾਹਿਬ ਨੂੰ ਕਿੰਨਾ ਪਰੇਸ਼ਾਨ ਕੀਤਾ ਕਾਂਸ਼ੀ ਦੇ ਪੰਡਤਾਂ ਨੇ, ਕਿਉਂਕਿ ਦੁਨਿਆਵੀ ਧਨ ਨਹੀਂ ਹੈ, ਇਹ ਦ੍ਰਿਸ਼ਟੀ ਹੈ ਸੰਸਾਰ ਦੀ। ਸਾਧ ਸੰਗਤ, ਧਨਵਾਨ ਬੰਦੇ ਨਾਲ ਕੋਈ ਪੰਗਾ ਨਹੀਂ ਲੈਂਦਾ, ਕਹਿੰਦਾ ਵੀ ਇਹ ਬੜਾ ਅਮੀਰ ਹੈ, ਕਿਤੇ ਸਾਨੂੰ ਅੰਦਰ ਨਾ ਕਰਾ ਦੇਵੇ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਿਰੇ। ਬੜਾ ਯਤਨ ਕਰੇ ਫਿਰ ਵੀ ਆਦਰ ਨਹੀਂ ਮਿਲਦਾ। ਜੋ ਨਿਰਧਨ ਸਰਤਨ ਕਹਿ ਜਾਏ, ਕਿਤੇ ਕਮਜ਼ੋਰ ਬੰਦਾ ਗਰੀਬ ਬੰਦਾ ਵੈਸੇ ਹੀ ਕਿਤੇ ਚਲਾ ਜਾਏ ਨਾ ਅਮੀਰ ਦੇ ਘਰ ਵਿੱਚ, ਅੱਗੇ ਬੈਠਾ ਪੀਠ ਫਿਰਾਏ ਉਹ ਪਿੱਠ ਦੇ ਦਿੰਦਾ, ਕਹਿੰਦਾ ਪਤਾ ਨਹੀਂ ਕਿਉਂ ਆ ਗਿਆ ਹੈ, ਕਿਤੇ ਕੁਝ ਮੰਗ ਹੀ ਨਾ ਲਏ ਮੇਰੇ ਕੋਲੋਂ, ਕੁਝ ਮੰਗ ਹੀ ਨਾ ਲਏ। ਜੋ ਸਰ ਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜਦੋਂ ਸਰਤਨ ਅਮੀਰ ਆਦਮੀ ਗਰੀਬ ਦੇ ਘਰ ਵਿੱਚ ਜਾਂਦਾ ਹੈ ਤਾਂ ਅਸੀਂ ਦੇਖਦੇ ਹਾਂ ਗਰੀਬ ਬੰਦਾ ਉਹਨੂੰ ਬੜੇ ਅਦਬ ਨਾਲ ਸਤਿਕਾਰ ਨਾਲ ਜਿੰਨੇ ਕੁ ਯੋਗਾ ਹੋਵੇ ਮਾਣ ਅਤੇ ਆਦਰ ਦੇ ਕੇ ਬੁਲਾਉਂਦਾ, ਆਪਣੇ ਘਰ 'ਚ ਬਿਠਾਉਂਦਾ ਹੈ। ਕਹਿੰਦੇ ਆ ਭਗਵਾਨ ਜੀ ਮੈਂ ਤੇਰੀ ਲੀਲਾ ਤੋਂ ਹੈਰਾਨ ਹਾਂ, ਨਿਰਧਨ ਸਰਤਨ ਦੋਨੋਂ ਭਾਈ ਹੈ ਤਾਂ ਦੋਨੇ ਹੀ ਭਰਾ ਹੀ ਨੇ, ਤੇਰੀ ਉਹ ਅੰਸ਼ ਹੈ ਨਾ ਪਰਮੇਸ਼ਰ, ਤੂੰ ਹੀ ਉਹ ਬਣਾਇਆ ਹੈ ਨਾ, ਅਮੀਰ ਵੀ ਤੂੰ ਹੀ ਬਣਾਇਆ ਗਰੀਬ ਵੀ ਤੂੰ ਹੀ ਬਣਾਇਆ। ਅਖੀਰਲੀ ਪਰਤੁਕਾਂ 'ਚ ਕਹਿੰਦੇ ਕਹੋ ਕਬੀਰ ਨਿਰਧਨ ਹੈ ਸੋਈ। ਕਬੀਰ ਜੀ ਕਹਿੰਦੇ ਮੈਂ ਪਰ ਗਿਆਨ ਦੀ ਅੱਖ ਨਾਲ ਇਹ ਦੇਖ ਲਿਆ ਅਸਲ 'ਚ ਨਿਰਧਨ ਕੌਣ ਹੈ, ਅਸਲ 'ਚ ਗਰੀਬ ਕੌਣ ਹੈ। ਮਹਾਰਾਜ ਕਹਿੰਦੇ ਅਸਲ 'ਚ ਗਰੀਬ ਉਹ ਹੈ ਜਾ ਕੇ ਹਿਰਦੇ ਨਾਮ ਨਾ ਹੋਈ, ਜਿਹਦੇ ਕੋਲ ਨਾਮ ਨਹੀਂ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਤਰਨ ਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਦਰਸ਼ਨਾਂ ਲਈ ਜਾ ਰਹੇ ਨੇ। ਸਾਧ ਸੰਗਤ ਜੀ ਰਸਤੇ 'ਚ ਬਹੁਤ ਝੱਖੜ ਉੱਠਿਆ, ਹਨੇਰੀ ਆ ਗਈ। ਸਤਿਗੁਰਾਂ ਨੇ ਸੋਚਿਆ ਬਈ ਹੁਣ ਥੋੜ੍ਹਾ ਜਿਹਾ ਸਮਾਂ ਕਿਤੇ ਅਟਕ ਜਾਈਏ, ਮੌਸਮ ਠੀਕ ਹੋਵੇ ਤਾਂ ਅੱਗੇ ਨੂੰ ਜਾਵਾਂਗੇ। ਇੱਕ ਨਗਰ ਆਇਆ, ਮਹਾਰਾਜ ਨੇ ਕੁਝ ਗੁਰਸਿੱਖਾਂ ਨੂੰ ਭੇਜਿਆ ਵੀ ਜਾਓ ਦੇਖ ਕੇ ਆਓ, ਇੱਥੋਂ ਦੇ ਲੋਕਾਂ ਨੂੰ ਪੁੱਛੋ ਅਸੀਂ ਪਿੰਡ ਵਿੱਚ ਰੁਕ ਸਕਦੇ ਹਾਂ। ਸਾਧ ਸੰਗਤ ਬਸਤੀ ਪਠਾਣਾ ਦੀ ਸੀ, ਉਹ ਪਠਾਣ ਸ਼ਰਾਬ ਦੇ ਨਸ਼ੇ 'ਚ ਰੱਜੇ ਹੋਏ ਸੀ ਔਰ ਉਸ ਵੇਲੇ ਬੇਸਵਾਵਾਂ ਦੇ ਨਾਚ ਆਦਿਕ ਵੇਖ ਰਹੇ ਸਨ। ਸਿੱਖਾਂ ਨੇ ਜਾ ਕੇ ਆਖਿਆ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਪੰਜਵੀਂ ਜੋਤ ਆ ਰਹੇ ਹਨ, ਉਹ ਟਿਕਣਾ ਚਾਹੁੰਦੇ ਨੇ ਤੁਹਾਡੇ ਨਗਰ 'ਚ, ਥੋੜ੍ਹਾ ਸਮਾਂ ਵਿਸ਼ਰਾਮ ਕਰਨਾ ਚਾਹੁੰਦੇ ਨੇ, ਚਲੇ ਜਾਣਗੇ ਇੱਥੋਂ। ਸਾਧ ਸੰਗਤ ਜਿਹੜੇ ਸ਼ਰਾਬ ਦੀ ਮਸਤੀ 'ਚ ਸਨ ਉਹਨਾਂ ਜਵਾਬ ਦੇ ਤਾ, ਕਹਿਣ ਲੱਗੇ ਵੀ ਅਸੀਂ ਇੱਥੇ ਸਾਡੇ ਨਗਰ 'ਚ ਨਾ ਆਉਣ, ਇੱਥੇ ਕੋਈ ਜਗ੍ਹਾ ਨਹੀਂ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਲਈ। ਸਾਧ ਸੰਗਤ ਮੋੜ ਦਿੱਤਾ ਮਹਾਰਾਜ ਨੂੰ, ਸਤਿਗੁਰ ਵਾਰ ਵਾਰ ਗਏ, ਇੱਕ ਕੁਟੀਆ ਦੇਖੀ ਉੱਥੇ ਝੋਪੜੀ ਬਣੀ ਹੋਈ ਸੀ, ਉੱਥੇ ਸਾਧ ਸੰਗਤ ਰਹਿੰਦਾ ਸੀ ਭਾਈ ਹੇਮਾ, ਹੇਮਾ ਨਾਮ ਦਾ ਸਿੱਖ, ਇਤਿਹਾਸ ਵਿੱਚ ਇਹਦਾ ਜ਼ਿਕਰ ਆਇਆ ਹੈ, ਬੜਾ ਬੰਦਗੀ ਵਾਲਾ ਸੀ, ਅੱਠੇ ਪੈਰ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਜੁੜਿਆ ਰਹਿੰਦਾ, ਬਾਹਰੀ ਤੌਰ 'ਤੇ ਗਰੀਬ ਸੀ ਬੜਾ, ਟੁੱਟੀ ਹੋਈ ਛੰਨ ਵਿੱਚ ਰਹਿੰਦਾ। ਜਦੋਂ ਸਾਧ ਸੰਗਤ ਜੀ ਵਾਢੀਆਂ ਹੋਣੀਆਂ ਨਾ, ਵਾਢੀਆਂ ਹੋਣੀਆਂ ਜ਼ਿਮੀਂਦਾਰਾਂ ਨੇ ਫਸਲ ਵੱਢ ਕੇ ਲੈ ਜਾਣੀ, ਮਗਰੋਂ ਜਿਹੜੇ ਦਾਣੇ ਥੱਲੇ ਡਿੱਗੇ ਰਹਿ ਜਾਂਦੇ ਸੀ ਨਾ ਇਹਨੇ ਜਾ ਕੇ ਉਹ ਚੁਗਣੇ, ਉਹ ਚੁਗ ਕੇ ਲਿਆਉਣੇ, ਹੱਥੀਂ ਚੱਕੀ ਚਲਾ ਕੇ ਦਾਣੇ ਪੀਸ ਕੇ ਆਟਾ ਬਣਾਉਣਾ ਅਤੇ ਹੱਥੀਂ ਫੁਲਕੇ ਬਣਾਉਣੇ। ਰੋਜ਼ ਦੇ ਤਿੰਨ ਫੁਲਕੇ ਤਿਆਰ ਕਰਦਾ ਸੀ, ਇੱਕ ਇਹਨੇ ਆਪ ਛੱਕ ਲੈਣਾ ਸਵੇਰ ਵੇਲੇ, ਦੋ ਪ੍ਰਸ਼ਾਦੇ ਰੱਖ ਲੈਣੇ ਵੀ ਕੋਈ ਮੁਸਾਫਰ ਆ ਜਾਏ, ਕੋਈ ਆਏ ਗਏ ਦੀ ਸੇਵਾ ਮੈਂ ਕਰ ਸਕਾਂ, ਹੈ ਤਾਂ ਭਾਵੇਂ ਗਰੀਬ ਹੈ। ਦੇਖੋ ਗਰੀਬ ਬੰਦੇ ਵਿੱਚ ਵੀ ਐਡੀ ਭਾਵਨਾ ਹੈ, ਦੋ ਪ੍ਰਸ਼ਾਦੇ ਰੱਖ ਲੈਣੇ, ਕੋਈ ਆ ਗਿਆ ਸਾਧੂ ਮਹਾਤਮਾ ਮੁਸਾਫਰ, ਉਹ ਦੋ ਪ੍ਰਸ਼ਾਦੇ ਉਹਨੂੰ ਛਕਾ ਦੇਣੇ। ਜੇਕਰ ਕੋਈ ਨਾ ਆਇਆ ਰਾਤ ਤੱਕ, ਫਿਰ ਰਾਤ ਨੂੰ ਸਾਧ ਸੰਗਤ ਤੋਂ ਦੋ ਪ੍ਰਸ਼ਾਦੇ ਛਕ ਲੈਂਦਾ ਸੀ। ਇਹੋ ਜਿਹਾ ਜੀਵਨ ਸੀ ਭਾਈ ਹੇਮੇ ਦਾ। ਅਤੇ ਸਾਹਿਬ ਸਤਿਗੁਰੂ ਇਹਨੂੰ ਤਾਰਨ ਵਾਸਤੇ, ਨਿਹਾਲ ਕਰਨ ਵਾਸਤੇ ਉਸ ਥਾਂ 'ਤੇ ਪਹੁੰਚੇ। ਗੁਰਮੁਖੋ, ਜਿਸ ਵੇਲੇ ਇਹਦੀ ਝੌਂਪੜੀ ਨੂੰ ਤੱਕਿਆ, ਮਹਾਰਾਜ ਨੇੜੇ ਗਏ, ਇੱਕਦਮ ਆਵਾਜ਼ ਲਗਾਈ, ਕੋਈ ਹੈ? ਕਹਿੰਦਾ, ਮਹਾਰਾਜ ਤੁਸੀਂ? ਦੇਖ ਕੇ ਹੈਰਾਨ ਹੋ ਗਿਆ, ਚਰਨੀ ਪਿਆ, ਟੁੱਟਾ ਜਿਹਾ ਮੰਜਾ ਸੀ ਸਾਧ ਸੰਗਤ ਡਾਹ ਦਿੱਤਾ, ਗੁਰੂ ਸਾਹਿਬ ਨੂੰ ਬੜੇ ਅਦਬ ਨਾਲ ਬਿਠਾਇਆ, ਉਹ ਦੋ ਪ੍ਰਸ਼ਾਦੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੇ। ਸਾਧ ਸੰਗਤ, ਗੁਰੂ ਤਾਂ ਪ੍ਰੇਮ ਦਾ ਭੁੱਖਾ ਹੈ ਨਾ, ਇਹ ਥੋੜ੍ਹਾ ਕਿ ਬਈ ਚੋਪੜੇ ਪ੍ਰਸ਼ਾਦੇ ਹੈ ਕਿ ਨਹੀਂ ਹੈ। ਮਹਾਰਾਜ ਨੇ ਬੜੇ ਪਿਆਰ ਨਾਲ ਛਕੇ। ਉਸ ਵੇਲੇ ਜਦੋਂ ਛਕ ਲਏ ਪ੍ਰਸ਼ਾਦੇ, ਮਹਾਰਾਜ ਕਹਿੰਦੇ, ਹੁਣ ਪਾਣੀ ਵੀ ਪਿਆ ਦੇ ਭਾਈ। ਕਹਿੰਦਾ, ਗਰੀਬ ਨਿਵਾਜ, ਪਾਣੀ ਇੱਥੇ ਨੇੜੇ ਨਹੀਂ, ਬਹੁਤ ਦੂਰ ਹੈ, ਜੇ ਮੈਨੂੰ ਹੁਕਮ ਕਰੋ ਤਾਂ ਮੈਂ ਲੈ ਆਵਾਂ। ਸਾਹਿਬਾਂ ਨੇ ਉੱਥੇ ਬਚਨ ਕੀਤਾ। ਮਹਾਰਾਜ ਕਹਿੰਦੇ, ਕਿਤੇ ਜਾਣ ਦੀ ਲੋੜ ਨਹੀਂ। ਬਾਹਰ ਗਏ ਸਾਧ ਸੰਗਤ, ਇੱਕ ਸੁੱਕਿਆ ਹੋਇਆ ਛੱਪੜ ਸੀ ਉੱਥੇ, ਉੱਥੇ ਇੱਕ ਅੱਠ ਨੁਕਰਾ ਪੱਥਰ ਪਿਆ ਹੋਇਆ ਸੀ। ਮਹਾਰਾਜ ਕਹਿੰਦੇ, ਪੱਥਰ ਚੁੱਕ। ਪੱਥਰ ਚੁੱਕਣ ਦੀ ਦੇਰ ਸੀ ਕਿ ਥੱਲਿਓਂ ਦੀ ਪਾਣੀ ਦਾ ਚਸ਼ਮਾ ਫੁੱਟ ਗਿਆ। ਸਾਹਿਬਾਂ ਨੇ ਜਲ ਛਕਿਆ, ਗੁਰੂ ਸਾਹਿਬ ਦੇ ਚਰਨੀ ਇਹਨੇ ਦੋਨੇ ਹੱਥ ਜੋੜ ਕੇ ਨਾ ਮੱਥਾ ਟੇਕਿਆ, ਨਾਲੇ ਨੇਤਰਾਂ 'ਚ ਨੀਰ ਆ ਗਿਆ। ਸੱਚੇ ਪਾਤਸ਼ਾਹ, ਕਿੱਥੇ ਤੁਸੀਂ ਰਾਜ ਮਹਿਲਾਂ 'ਚ ਰਹਿਣ ਵਾਲੇ ਹੋ, ਕਿੱਥੇ ਗਰੀਬ ਨਿਵਾਜ, ਸੋਹਣੀਆਂ ਮਖਮਲੀਆਂ ਸੇਜਾਂ 'ਤੇ ਬਰਾਜਣ ਵਾਲੇ ਹੋ, ਮੇਰੇ ਗਰੀਬ ਦੇ ਘਰ ਆ ਗਏ? ਸੱਚੇ ਪਾਤਸ਼ਾਹ, ਮੈਂ ਬੜਾ ਗਰੀਬ ਹਾਂ, ਆਪ ਜੀ ਦੀ ਮੈਂ ਸੇਵਾ ਵੀ ਨਹੀਂ ਕਰ ਸਕਿਆ, ਕੁਝ ਪ੍ਰਸ਼ਾਦੇ ਵੀ ਸੁੱਕੇ ਦਿੱਤੇ, ਬਹਿਣ ਵਾਸਤੇ ਵੀ ਆ ਟੁੱਟਾ ਜਿਹਾ ਮੰਜਾ ਦਿੱਤਾ, ਸਤਿਗੁਰ ਮੈਨੂੰ ਮਾਫ਼ ਕਰਿਆ ਜੇ, ਮੇਰੀ ਇਹ ਗੁਸਤਾਖੀ ਹੈ, ਲੇਕਿਨ ਮੈਂ ਕਰਾਂ ਕਿ ਮੈਂ ਗਰੀਬ ਬੜਾ ਹਾਂ। ਉਸ ਵੇਲੇ ਮੇਰੇ ਹਜ਼ੂਰ ਨੇ ਇੱਕ ਬਚਨ ਕੀਤਾ ਸੀ ਉੱਥੇ, ਜਿਹੜਾ ਗੁਰਬਾਣੀ 'ਚ ਅੰਕਤ ਹੈ। ਜੈਤਸਰੀ ਵਾਰ ਦੇ ਵਿੱਚ ਬਚਨ ਆਉਂਦੇ ਨੇ, ਭਾਈ ਹੇਮੇ ਦੇ ਪ੍ਰਥਾਏ ਗੁਰੂ ਸਾਹਿਬ ਨੇ ਇੱਕ ਪੌੜੀ ਉਚਾਰਨ ਕੀਤੀ ਉਸ ਵੇਲੇ। ਕਹਿੰਦਾ, ਮਹਾਰਾਜ ਮੈਂ ਤਾਂ ਇੰਨਾ ਗਰੀਬ ਹਾਂ, ਮੈਂ ਗਰੀਬ ਹਾਂ ਇਸ ਲਈ ਮੈਨੂੰ ਕੋਈ ਬੁਲਾਉਂਦਾ ਵੀ ਨਹੀਂ, ਮੇਰਾ ਕੋਈ ਮਿੱਤਰ ਵੀ ਹੈ ਨਹੀਂ, ਇੱਕ ਤਾਂ ਮੈਂ ਹੈ ਕਰੂਪ ਜਿਹਾ ਹਾਂ, ਮੇਰੀ ਜਾਤ ਵੀ ਨੀਵੀਂ ਹੈ। ਮੇਰੇ ਹਜ਼ੂਰ ਨੇ ਉਸ ਵੇਲੇ ਭਾਈ ਹੇਮੇ ਨੂੰ ਬਾਹਾਂ ਤੋਂ ਫੜ ਕੇ ਨਾ ਆਪਣੀ ਛਾਤੀ ਨਾਲ ਲਾ ਲਿਆ। ਮਹਾਰਾਜ ਕਹਿੰਦੇ, ਤੂੰ ਗਰੀਬ ਹੈ, ਤੂੰ ਤਾਂ ਸਾਡੀ ਦ੍ਰਿਸ਼ਟੀ 'ਚ ਰਾਜਾ ਹੈ, ਰਾਜਾ, ਤੇਰੇ ਵਰਗਾ ਰਾਜਾ ਹੀ ਕੋਈ ਨਹੀਂ ਦੁਨੀਆ ਦੇ ਉੱਤੇ। ਸਾਧ ਸੰਗਤ, ਉਸ ਵੇਲੇ ਪੌੜੀ ਉਚਾਰਨ ਕੀਤੀ ਮਹਾਰਾਜ ਨੇ, ਬਸਤਾ ਤੂਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ, ਮਿੱਤਰ ਨਾ ਇੱਠ ਤਨ ਰੂਪਹੀਣ ਕੇ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਹੇਮਿਆ, ਤੂੰ ਕਹਿੰਦਾ ਹੈ ਮੈਂ ਗਰੀਬ ਹੈ, ਤੂੰ ਕਹਿੰਦਾ ਹੈ ਮੈਂ ਸੇਵਾ ਨਹੀਂ ਕੀਤੀ, ਤੇਰੇ ਵਰਗੇ ਗੁਰਸਿੱਖ ਦੀ ਤਾਂ ਕਿਤੇ ਚਰਨ ਧੂੜੀ ਮਿਲ ਜਾਏ ਅਤੇ ਮੱਥੇ ਨੂੰ ਲਾ ਲਈਏ, ਤੂੰ ਤਾਂ ਇਹੋ ਜਿਹਾ ਪਾਤਸ਼ਾਹ ਹੈ। ਅਤੇ ਗੁਰੂ ਦੀ ਨਿਗਾਹ ਵਿੱਚ ਰਾਜਾ ਕੌਣ ਹੈ? ਜਿਸ ਨਾਮ ਹਿਰਦੈ ਸੋਈ ਬੜ ਰਾਜਾ, ਜਿਸ ਨਾਮ ਹਿਰਦੈ ਤਿੰਨ ਪੂਰੇ ਕਾਜਾ। ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਸੇ ਧਨਵੰਤ, ਉਹ ਧਨਵਾਨ ਨੇ ਹਰ ਨਾਮ ਲਿਵਲਾਏ, ਜਿਹੜੇ ਨਾਮ 'ਚ ਜੁੜੇ ਹੋਏ ਨੇ। ਜੇ ਨਾਮ ਨਹੀਂ ਨਾ, ਤਾਂ ਉਹਦੇ ਵਰਗਾ ਭਿਖਾਰੀ ਕੋਈ ਨਹੀਂ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਇਹ ਨਾਮ ਧਨ ਕਿਹੋ ਜਿਹਾ ਹੈ? ਕਿਤੇ ਮਹਾਰਾਜ ਨੇ ਨਾਮ ਧਨ ਨੂੰ ਨਿਰਮਲ ਵੀ ਲਿਖਿਆ, ਹਰ ਨਾਮ ਧਨ ਨਿਰਮਲ, ਅਤ ਅਪਾਰਾ ਗੁਰ ਕੇ ਸ਼ਬਦ ਭਰੇ ਭੰਡਾਰਾ, ਨਾਮ ਧਨ ਬਿਨ ਹੋਰ ਸਭ ਬਿਖ ਜਾਨ, ਮਾਇਆ ਮੋਹਿ ਜਲੈ ਅਭਿਮਾਨ। ਇਹ ਵੀ ਸ਼ਬਦ ਗੁਰੂ ਅਮਰਦਾਸ ਜੀ ਦਾ ਹੀ ਹੈ। ਸਾਹਿਬ ਕਹਿੰਦੇ, ਧਨ ਅਖੁੱਟ ਹੈ, ਅਖੁੱਟ ਜਿਹੜਾ ਕਦੇ ਖੁੱਟ, ਇਹਦੇ 'ਚ ਘਾਟਾ ਪੈਣਾ ਹੀ ਨਹੀਂ ਹੈ, ਘਟਣਾ ਹੀ ਨਹੀਂ ਹੈ, ਜਿਹੜਾ ਨਾ ਨਿਖੁੱਟੈ, ਇਹ ਘਟਦਾ ਹੀ ਨਹੀਂ ਕਦੇ, ਨਾ ਜਾਏ, ਨਾ ਕਿਧਰੇ ਜਾਂਦਾ ਹੈ, ਨਾ ਕੋਈ ਚਰਾ ਕੇ ਲਿਜਾ ਸਕਦਾ ਇਹਨੂੰ। ਜਿਨ੍ਹਾਂ ਦੇ ਕੋਲ ਨਾਮ ਧਨ ਹੈ ਨਾ ਸਾਧ ਸੰਗਤ, ਅਵਸਥਾ ਉਹਨਾਂ ਦੀ ਵੀ ਇਹ ਜਿਹੀ ਬਣ ਜਾਂਦੀ, ਉਹਨਾਂ ਨੂੰ ਵੀ ਕੋਈ ਠੱਗ ਨਹੀਂ ਸਕਦਾ, ਨਾ ਉਹ ਮਰੇ ਨਾ ਠੱਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਪੂਰੇ ਸਤਿਗੁਰ ਦੀਆ ਦਿਖਾਏ, ਪਰ ਇਹ ਧਨ ਨਾਮ ਧਨ ਦੇ ਬਾਰੇ ਗਿਆਨ ਹੁੰਦਾ ਨਹੀਂ, ਅਸੀਂ ਤਾਂ ਦੁਨਿਆਵੀ ਧਨ ਨੂੰ ਹੀ ਬਹੁਤ ਹੀ ਮਹਾਨਤਾ ਦਿੰਦੇ ਹਾਂ। ਕਿਉਂ ਨਹੀਂ ਹੁੰਦਾ? ਕਿਉਂਕਿ ਸਤਿਗੁਰੂ ਮਹਾਰਾਜ ਦੀ ਕਿਰਪਾ ਨਹੀਂ ਅਸੀਂ ਲੈਂਦੇ। ਇਹ ਗੁਰੂ ਦੀ ਕਿਰਪਾ ਹੋਵੇ ਤਾਂ ਦਿਖਦਾ ਹੈ ਕਿ ਅਸਲੀ ਕੀ ਹੈ ਅਤੇ ਨਕਲੀ ਕੀ ਹੈ। ਗੁਰੂ ਦਿਖਾ ਦਿੰਦਾ ਹੈ ਕਿ ਭਾਈ ਇਹ ਧਨ ਹੈ ਅਤੇ ਜਿਨ੍ਹਾਂ ਨੇ ਇਹਨੂੰ ਖੱਟਿਆ ਉਹਨਾਂ ਦੇ ਵਾਸਤੇ ਕਿ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸਹੀ ਹੈ ਆਏ ਸਫਲ ਅਤੇ ਨਾ ਕੇ ਕੰਮ। ਪੂਰਾ ਸਤਿਗੁਰ ਦੀਆ ਦਿਖਾ, ਪੂਰੇ ਸਤਿਗੁਰ ਕਿਰਪਾ ਕਰਕੇ ਦਿਖਾ ਦਿੰਦੇ ਨੇ। ਇਸ ਲਈ ਇਹੋ ਜਿਹੇ ਗੁਰੂ ਤੋਂ ਸਾਹਿਬ ਗੁਰੂ ਅਮਰਦਾਸ ਕਹਿੰਦੇ ਆਪਣੇ ਸਤਿਗੁਰ ਕਉ ਸਦ ਬਲ ਜਾਈ, ਆਪਣੇ ਗੁਰੂ ਤੋਂ ਸਦਾ ਬਲਾਰ ਜਾਓ। ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀ ਕਰਤਨ ਲਾਗੀ ਵਾਰ। ਗੁਰ ਕਿਰਪਾ ਤੇ ਹਰ ਮਨ ਵਸਾਈ, ਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਨਾਮ ਧਨ ਮਨ ਵਿੱਚ ਵਸਦਾ ਹੈ, ਨਹੀਂ ਤੇ ਨਹੀਂ ਵਸਦਾ। ਸੇ ਧਨਵੰਤ ਹਰ ਨਾਮ ਲਿਵ ਲਾਏ, ਉਹ ਧਨਵਾਨ ਨੇ ਜਿਨ੍ਹਾਂ ਨੇ ਨਾਮ ਵਿੱਚ ਲਿਵ ਜੋੜੀ ਹੋਈ ਹੈ ਆਪਣੀ, ਉਹ ਧਨਵਾਨ ਹੈ। ਕਬੀਰ ਜੀ ਧਨਵਾਨ ਹੈ, ਨਾਮਦੇਵ ਜੀ ਧਨਵਾਨ ਹੈ, ਪ੍ਰਹਿਲਾਦ ਜੀ ਧਨਵਾਨ ਹੈ, ਰਵਿਦਾਸ ਧਨਵਾਨ ਹੈ, ਧੰਨਾ ਜੱਟ ਧਨਵਾਨ ਹੈ, ਇਹ ਸਾਰੇ ਹੀ ਧਨਵਾਨ ਹੈ। ਗੁਰ ਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਪੂਰੇ ਗੁਰੂ ਨੇ ਇਸ ਧਨ ਨੂੰ ਪ੍ਰਕਾਸ਼ ਕੀਤਾ ਹੈ। ਪੂਰੇ ਗੁਰੂ ਤੋਂ ਬਿਨਾਂ ਇਹਦੀ ਸੋਝੀ ਨਹੀਂ ਆਉਂਦੀ। ਪੂਰੇ ਗੁਰੂ ਨੇ ਹੀ ਮਹਾਤਮ ਦੱਸਿਆ ਨਾ, ਨਾਮ ਹੈ ਭਾਈ, ਨਾਮ ਜਪੋ, ਨਾਮ ਵਿੱਚ ਜੁੜੋ, ਨਾਮ ਵਿੱਚ ਆਪਣੇ ਮਨ ਨੂੰ ਜੋੜੋ। ਪੂਰੇ ਗੁਰੂ ਨੇ ਦੱਸਿਆ, ਨਹੀਂ ਤਾਂ ਕਿੱਥੋਂ ਪਤਾ ਲੱਗਣਾ ਸੀ। ਪੂਰੇ ਸਤਿਗੁਰਾਂ ਨੇ ਇਹਨੂੰ ਪ੍ਰਗਟ ਕੀਤਾ ਹੈ ਨਾਮ ਨੂੰ। ਹਰ ਕਿਰਪਾ ਤੇ ਵਸੈ ਮਨ ਆਏ, ਹਰੀ ਦੀ ਕਿਰਪਾ ਹੋਵੇ ਤਾਂ ਹਿਰਦੇ 'ਚ ਵਸ ਜਾਂਦਾ ਹੈ। ਰਹਾਓ ਔਗੁਣ ਕਾਟ ਗੁਣ ਹਿਰਦੈ ਸਮਾਏ। ਇਹ ਨਾਮ ਦੀ ਬਰਕਤ ਨਾਲ ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਸਾਰੇ ਔਗੁਣ ਕੱਟੇ ਜਾਂਦੇ ਨੇ, ਗੁਣ ਹਿਰਦੈ ਸਮਾਏ। ਸ਼ੁਭ ਗੁਣ ਜਿਹੜੇ ਹਨ, ਚੰਗੇ ਗੁਣ, ਧਰਮ, ਅਰਥ, ਕਾਮ, ਮੋਕਸ਼, ਜਿਹੜੇ ਚੰਗੇ ਗੁਣ ਕਿਹੜੇ ਨੇ? ਦਇਆ, ਅਹਿੰਸਾ, ਮਿਰਦੁਲਤਾ, ਸਤ ਬਚਨ, ਤਪ ਦਾਨ, ਸੀਲ, ਸੰਤੋਖ, ਇਹ ਸਾਰੇ ਜਿਹੜੇ ਗੁਣ ਹਨ, ਇਹ ਹੈ ਸ਼ੁਭ ਗੁਣ। ਇਹ ਗੁਣ ਹਿਰਦੇ 'ਚ ਵਸ ਜਾਂਦੇ ਨੇ, ਔਗੁਣ ਸਾਰੇ ਮਿਟ ਜਾਂਦੇ ਨੇ। ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰੂ ਦੀ ਕਿਰਪਾ ਨਾਲ ਸੁਭਾਵਕ ਹੀ ਸੁਤੇ ਸਹਿਜਤਾ ਮਿਲ ਜਾਂਦੀ ਹੈ, ਨਾਮ ਵਿੱਚ ਮਨ ਟਿਕ ਜਾਂਦਾ ਹੈ। ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਗੁਰੂ ਦੀ ਬਾਣੀ ਵੀ ਸੱਚੀ ਹੈ, ਪੂਰੇ ਗੁਰੂ ਦੇ ਵਾਕ ਸੱਚੇ ਨੇ। ਆ ਜਿੰਨੀ ਬਾਣੀ ਹੈ, ਜਿਸ ਨੂੰ ਅਸੀਂ ਬਾਣੀ ਗੁਰੂ, ਗੁਰੂ ਹੈ ਬਾਣੀ ਕਹਿੰਦੇ ਹਾਂ, ਇਹ ਬਾਣੀ ਸੱਚੀ ਹੈ, ਬਾਕੀ ਬਾਣੀਆਂ ਝੂਠੀਆਂ ਨੇ। ਗੁਰੂ ਦੇ ਵਾਕ ਜਿਹੜੇ ਨੇ, ਹੁਣ ਅਸੀਂ ਜੋ ਬੋਲਦੇ ਇਹ ਵੀ ਤਾਂ ਬਾਣੀ ਹੈ ਨਾ, ਆਮ ਗੱਲਾਂ ਕਰਦੇ ਵੀ ਇਹਨੂੰ ਵੀ ਬਾਣੀ ਕਹਿੰਦੇ, ਲੇਕਿਨ ਸਾਚੀ ਬਾਣੀ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ, ਬਾਣੀ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਸੱਚੀ ਬਾਣੀ ਕਿਹੜੀ ਹੈ? ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖੀ ਹੈ, ਇੱਕ ਓਅੰਕਾਰ ਤੋਂ ਲੈ ਕੇ 18:10 ਤੱਕ। ਪੂਰੇ ਗੁਰ ਕੀ, ਜਿਹੜੀ ਪੂਰੇ ਗੁਰੂ ਨੇ ਕਹੀ ਹੈ, ਪੂਰੇ ਗੁਰੂ ਦੀ ਸੱਚੀ ਬਾਣੀ। ਬਾਕੀ ਬਹੁਤ ਸਾਰੇ ਬਾਣੀਆਂ ਲਿਖੀ ਜਾਂਦੇ ਨੇ, ਆਹ ਭੁਨਿਆਰੇ ਵਾਲੇ ਨੇ ਗ੍ਰੰਥ ਲਿਖਿਆ, ਸਾਧ ਸੰਗਤ ਇਹੋ ਜਿੰਨੇ ਮਰਜ਼ੀ ਲਿਖ ਲੈਣ, ਅਧੂਰੇ ਗੁਰੂ ਅਤੇ ਬਾਣੀ ਵੀ ਅਧੂਰੀ ਹੈ, ਤਾਰ ਨਹੀਂ ਸਕਦੀ ਜੀਵ ਨੂੰ। ਇਹ ਸੱਚੀ ਬਾਣੀ ਗੁਰੂ ਨੇ ਬਖਸ਼ਿਸ਼ ਕੀਤੀ। ਸੁੱਖ ਮਨ ਅੰਤਰ ਸਹਿਜ ਸਮਾਣੀ, ਜਿਸ ਤੋਂ ਆਤਮਕ ਸੁੱਖ ਮਿਲਦਾ ਹੈ, ਮਨ ਜਿਹੜਾ ਆਤਮਕ ਸੁੱਖ ਵਿੱਚ ਸਮਾ ਜਾਂਦਾ, ਸਹਿਜ ਅਵਸਥਾ ਵਿੱਚ ਟਿਕ ਜਾਂਦਾ, ਇਹ ਸੱਚੀ ਬਾਣੀ ਦੀ ਬਰਕਤ ਹੈ, ਜਿਸ ਕਰਕੇ ਮਨ ਜੁੜਦਾ ਹੈ। ਏਕ ਅਚਰਜਨ ਦੇਖੋ ਭਾਈ, ਦੁਬਦਾ ਮਾਰ ਹਰ ਮਨ ਵਸਾਈ। ਇੱਕ ਅਸਚਰਜ ਹੈ ਭਾਈ, ਦੇਖੋ ਇਹ ਬਾਣੀ ਜਿਹੜੀ ਹੈ ਨਾ, ਸਾਡੀ ਦੁਬਦਾ ਮਾਰ ਦਿੰਦੀ ਹੈ। ਉੱਦਾਂ ਦੁਬਦਾ ਖਤਮ ਨਹੀਂ ਹੁੰਦੀ ਬੰਦੇ ਦੀ, ਦੁਬਦਾ 'ਚ ਹੀ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ, ਦੁਬਦਾ ਹੀ ਨਹੀਂ ਜਾਂਦੀ। ਦੁਬਦਾ ਕਰਕੇ ਹੀ ਜੰਮਣ ਮਰਨਾ ਹੈ ਨਾ ਸਾਧ ਸੰਗਤ। ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਹ ਬਾਣੀ ਨੂੰ ਪੜ੍ਹਿਆ, ਜਿਨ੍ਹਾਂ ਨੇ ਇਸ ਨਾਮ ਧਨ ਨੂੰ ਖੱਟਿਆ, ਦੁਬਦਾ ਮਾਰ, ਉਹਨਾਂ ਦਾ ਅੰਦਰੋਂ ਦੁਬਦਾ ਚਲੀ ਗਈ, ਮਨ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ। ਨਾਮ ਅਮੋਲਕ ਨਾ ਪਾਇਆ ਜਾਏ, ਨਾਮ ਬੜਾ ਅਮੋਲਕ ਹੈ, ਕਿਉਂਕਿ ਉਹ ਆਪ ਵੀ ਅਮੋਲਕ ਹੈ, ਹਰਾਪ ਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਅਮੁੱਲ ਗੁਣ ਅਮੁੱਲ ਅਮੁੱਲ ਵਾਪਾਰ, ਉਹ ਅਮੁੱਲ ਹੈ, ਨਾਮ ਅਮੋਲਕ। ਇੱਦਾਂ ਨਹੀਂ ਮਿਲਦਾ ਵੀ ਜਿੱਦਾਂ ਹਰ ਹੱਟੀ 'ਚੋਂ ਮਿਲ ਜਾਏਗਾ, ਜਿੱਥੇ ਮਰਜ਼ੀ ਚਲੇ ਜਾਓ ਮਿਲ ਜਾਏਗਾ, ਨਹੀਂ, ਇਹ ਗੁਰੂ ਰੂਪ ਹੱਟ ਕੋਲ ਆਉਣਾ ਪਏਗਾ। ਨਾਮ ਮੋਲਕ ਹੈ, ਇਹਦਾ ਮੁੱਲ ਨਹੀਂ ਹੈ ਕੋਈ ਵੀ। ਗੁਰਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਨਾਲ ਹੀ ਇਹ ਵਸਦਾ ਹਿਰਦੇ ਵਿੱਚ। ਸਭ ਮੈਂ ਵਸੈ ਪ੍ਰਵੇ ਕੋ ਸੋਏ, ਗੁਰਮਤੀ ਕਟ ਪ੍ਰਗਟ ਹੋਏ। ਉਹ ਜਿਹੜਾ ਪ੍ਰਭੂ ਸਾਰਿਆਂ ਵਿੱਚ ਵਸਦਾ ਹੈ ਨਾ, ਸਾਰੇ ਜੀਵਾਂ ਦੇ ਵਿੱਚ ਜਿਹਦੀ ਜੋਤ ਹੈ, ਉਹ ਗੁਰੂ ਦੀ ਮਤ ਰਾਹੀਂ ਘੱਟ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ, ਉੱਦਾਂ ਗੁਪਤ ਰਹਿੰਦਾ ਹੈ। ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ, ਤੇਰਾ ਭਾਉ ਨਾ ਬੁੱਝੇ ਗਵਾਰੀ। ਗੁਪਤ ਹੈ, ਪਤਾ ਹੀ ਨਹੀਂ ਲੱਗਦਾ ਸਾਨੂੰ, ਪਰ ਜਦੋਂ ਗੁਰੂ ਦੀ ਮਤ ਲੈਣੇ ਨਾ, ਫਿਰ ਹਿਰਦੇ 'ਚ ਪ੍ਰਗਟ ਹੋ ਜਾਂਦਾ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ। ਜਿਨ੍ਹਾਂ ਨੇ ਨਾਮ ਨੂੰ ਜਪਿਆ, ਗੁਰਮੁਖ ਪਿਆਰਿਆਂ ਨੇ ਨਾਮ ਜਪਿਆ, ਜਿਨ੍ਹਾਂ ਨੇ, ਉਹਨਾਂ ਦਾ ਮਨ ਭਾਈ ਮੰਨ ਗਿਆ, ਉਹ ਵਾਹਿਗੁਰੂ 'ਚ ਮਿਲ ਗਏ, ਅਤੇ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਉਹਨਾਂ ਨੇ ਪਛਾਣ ਲਿਆ ਪੂਰੇ ਗੁਰੂ ਨੂੰ, ਅਤੇ ਸਹਿਜ ਅਵਸਥਾ ਵਿੱਚ ਲੀਨ ਹੋ ਕੇ ਪਰਮੇਸ਼ਰ ਵਾਹਿਗੁਰੂ ਵਿੱਚ ਉਹ ਅਭੇਦ ਹੋ ਗਏ ਗੁਰਮੁਖ ਪਿਆਰੇ। ਇਹ ਸਾਰੀ ਨਾਮ ਦੀ ਬਦੌਲਤ ਹੈ, ਨਾਮ ਦੀ ਬਰਕਤ ਨਾਲ ਪਰਮੇਸ਼ਰ ਵਿੱਚ ਮਿਲਿਆ ਜਾ ਸਕਦਾ। ਇਹ ਉਪਦੇਸ਼ ਸਤਿਗੁਰਾਂ ਨੇ ਸਾਨੂੰ ਅੱਜ ਦੇ ਹੁਕਮਨਾਮੇ ਦੁਆਰਾ ਬਖਸ਼ਿਸ਼ ਕੀਤਾ। ਨਾਮ ਜਪਣ ਵਾਲੇ ਜਿਹੜੇ ਉਹੀ ਸੰਸਾਰ ਭੌਜਲ ਦੇ ਵਿੱਚੋਂ ਜਸ ਨਾਲ ਜਾਂਦੇ ਨੇ, ਵਾਹਿਗੁਰੂ ਦੀ ਦਰਗਾਹ 'ਚ ਵੀ ਉਹਨਾਂ ਦੀ ਜੈ ਜੈਕਾਰਾਂ ਹੁੰਦੀਆਂ ਨੇ। ਇਹ ਕਦੇ ਘਟਦਾ ਨਹੀਂ, ਨਾਸ ਨਹੀਂ ਹੁੰਦਾ। ਐਸਾ ਧੰਨ ਵਾਹਿਗੁਰੂ ਦੇ ਨਾਮ ਦਾ, ਗੁਰੂ ਕਿਰਪਾ ਕਰੇ ਇਹ ਦਾਤ ਸਾਨੂੰ ਵੀ ਬਖਸ਼ਿਸ਼ ਕਰੇ, ਭੁੱਲ ਚੁੱਕ ਦੀ ਮੁਆਫ਼ੀ ਬਖਸ਼ਿਸ਼ ਕਰਨੀ ਜੀ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।